ਬਿਲਾਵਲ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੀਸਰੇ ਪਾਤਸ਼ਾਹ ਬਿਲਾਵਲ ਰਾਗ ਦੇ ਵਿੱਚ ਪਾਵਨ ਸ਼ਬਦ ਉਚਾਰਦੇ ਨੇ। ਹੁਣ ਅੱਗੇ ਪਹਿਲੇ ਘਰ ਸੁਰਤਾਰ 'ਚ ਗਾਉਣ ਦਾ ਹੁਕਮ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਇੱਕੋ ਇੱਕ ਹੈ, ਸਤਿਗੁਰੂ ਦੀ ਬਖਸ਼ਿਸ਼ ਦਾ ਸਦਕਾ ਮਿਲਦਾ। ਸਤਿਗੁਰੂ ਜੀ ਤਾੜਨਾ ਦਾ ਉਪਦੇਸ਼ ਕਰਦੇ ਹਨ ਇਸ ਸ਼ਬਦ ਵਿੱਚ। ਜੇ ਬੰਦਾ ਕੋਈ ਵਿਆਹ ਹੀ ਰਹੇ ਆਰਾਮ ਨਾਲ, ਸਾਰਾ ਕੋਈ ਦਿੱਤਾ ਵੀ ਹੋਇਆ, ਕਹਿੰਦੇ ਬੰਦਗੀ ਨਹੀਂ ਕਰਦਾ, ਖਾਈ ਜਾਂਦਾ, ਕੱਪੜੇ ਪਾ ਲਏ। ਹੁਣ ਮਹਾਰਾਜ ਤਰਕਾਰ ਕਹਿੰਦੇ ਤੈਨੂੰ, ਕਹਿੰਦੇ ਤਰਕਾਰ ਹੈ ਤੈਨੂੰ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਹੁਣ ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰਕਾਰ ਫਰਮਾਉਂਦੇ ਹਨ ਕਿ ਸੌ ਵਾਰ ਫਿਟੇ ਮੂੰਹ ਕਹੀਏ ਇੱਕ ਲਾਹਨਤ ਬਣਦੀ ਹੈ, ਸੌ ਵਾਰ ਲਾਹਨਤਾਂ ਪਾਈਏ ਤਾਂ ਇੱਕ ਤ੍ਰਿਕਾਰ ਬਣਦਾ। ਤ੍ਰਿਗ ਹੈ, ਤ੍ਰਿਕਾਰ ਹੈ ਤੈਨੂੰ ਤੇਰੇ ਜਿਉਣੇ ਨੂੰ। ਨਾਮ ਤੋਂ ਬਿਨਾਂ ਜੋ ਪਦਾਰਥਾਂ ਦਾ ਖਾਣਾ ਹੈ, ਜੋ ਕੂਕਰ ਜੂਠਨ ਮੈਂ ਪਾਏ, ਨਾਮ ਬਿਨਾਂ ਜੋ ਪਹਿਰਾ ਖਾਏ, ਜੋ ਕੂਕਰ ਜੂਠਨ ਮੈਂ ਪਾਏ। ਇਸ ਕਰਕੇ ਉਹਨੂੰ ਤ੍ਰਿਗ ਹੈ, ਤ੍ਰਿਕਾਰ ਹੈ ਤੈਨੂੰ, ਉਹਦੇ ਸੌਣੇ ਨੂੰ ਵੀ ਤ੍ਰਿਕਾਰ ਹੈ, ਉਹਦੇ ਪਦਾਰਥਾਂ ਦੇ ਖਾਣੇ ਨੂੰ ਵੀ ਤ੍ਰਿਕਾਰ ਹੈ। ਅੰਗ ਹੁੰਦਾ ਸਰੀਰ ਉੱਤੇ ਜਿਹੜਾ ਕੱਪੜਿਆਂ ਦਾ ਪਹਿਰਨਾ, ਤ੍ਰਿਕਾਰ ਹੈ ਤੈਨੂੰ ਇਹ ਜੀ ਨੂੰ। ਕਾਹਦੇ ਲਈ ਪਾਏ? ਤ੍ਰਿਗ ਤ੍ਰਿਗ ਦੋ ਵਾਰੀ ਕਹਿੰਦੇ ਨੇ, ਇਸ ਤੋਂ ਵੀ ਉੱਤੇ ਅੱਖਰ ਬਣਾ ਤਾ ਤ੍ਰਿਗ ਤ੍ਰਿਗ। ਸੋ ਤ੍ਰਿਗ ਸਰੀਰ ਕੁਟੰਬ ਸਹਿਤ ਸਿਉਂ, ਜੇ ਤਾਂ ਹੁਣ ਖਸਮ ਨਾ ਪਾਇਆ। ਜੇ ਸਰੀਰ ਦੇ ਸਹਿਤ ਹੈ ਤਾਂ ਵੀ ਤ੍ਰਿਕਾਰ ਹੈ ਤੈਨੂੰ, ਜੇ ਪਰਿਵਾਰ ਦੇ ਸਮੇਤ ਹੈ ਤਾਂ ਵੀ ਤ੍ਰਿਕਾਰ ਹੈ। ਜਿਸ ਪਰਿਵਾਰ ਨਾਲ ਮਿਲ ਕੇ ਹੁਣ ਤੱਕ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕੀਤੀ, ਤੂੰ ਪੌੜੀ ਛੁੜਕੀ ਫਿਰ ਹੱਥ ਨਾ ਆਵੈ ਅਹਿਲਾ ਜਨਮ ਗਵਾਇਆ। ਇਹ ਮਨੁੱਖਾ ਦੇਹ ਰੂਪੀ ਪੌੜੀ ਛੁੱਟ ਗਈ ਹੱਥੋਂ, ਤਾਂ ਮੁੜ ਕੇ ਹੱਥ ਨਹੀਂ ਆਉਣੀ ਤੇਰੇ। ਨਾਮ ਸਿਮਰਨ ਤੋਂ ਹੀਣੇ ਮਨਮੁੱਖ ਨੇ, ਅਹਿਲਾ ਹੁੰਦਾ ਸੁੰਦਰ ਮਨੁੱਖਾ ਜਨਮ ਨੂੰ, ਅਹਿਲਾ ਹੁੰਦਾ ਵਿਅਰਥੀ ਗਵਾ ਲਿਆ। ਦੂਜਾ ਭਾਉ ਨਾ ਦੇਈ ਲਿਵ ਲਾਗਣ, ਜਿਨ ਹਰ ਕੇ ਚਰਨ ਵਿਸਾਰੇ। ਉਹ ਦਵੈਸ਼ ਭਾਵ ਜਿਹੜਾ ਨਾ ਸਾਡੇ ਅੰਦਰ, ਈਰਖਾ ਇੱਕ ਦੂਜੇ ਨਾਲ ਇੰਨੀ ਵਧੀ ਪਈ ਹੈ, ਮਨੁੱਖਾਂ ਦੀ ਈਰਖਾ ਇੱਕ ਦੂਜੇ ਨਾਲ, ਉਹ ਵਾਹਿਗੁਰੂ 'ਚ ਲਿਵ ਨਹੀਂ ਲੱਗਣ ਦਿੰਦਾ। ਦਵੈਸ਼ ਭਾਵ ਜਿਹੜਾ ਮਨ ਨੂੰ ਚੜਿਆ ਹੋਇਆ ਬੁਖਾਰ, ਜਿਸ ਦਵੈਸ਼ ਭਾਵ ਨੇ ਹਰੀ ਦੇ ਚਰਨ ਵਿਸਾਰੇ ਨੇ, ਭੁਲਾ ਹੀ ਛੱਡੇ ਨੇ। ਬੰਦੇ ਵੱਲ ਹੀ ਦੇਖੀ ਜਾਂਦਾ, ਬਾਹਰਲੇ ਰੂਪ ਨੂੰ ਦੇਖ ਕੇ ਉਹਦਾ ਈਰਖਾ ਕਰਦਾ, ਉਹ ਮੈਨੂੰ ਫਲਾਨਾ ਚੰਗਾ ਨਹੀਂ ਲੱਗਦਾ। ਉਹ ਤਾਂ ਗੱਲ ਠੀਕ ਹੈ ਵੀ ਤੈਨੂੰ ਚੰਗਾ ਨਹੀਂ ਲੱਗਦਾ, ਪਰ ਉਹਦੇ ਅੰਦਰ ਜਿਹੜੀ ਜੋਤ ਹੈ ਉਹ ਤਾਂ ਦੇਖ ਲੈ, ਉਹ ਤਾਂ ਤੇਰਾ ਹੀ ਵਾਹਿਗੁਰੂ ਬੈਠਾ ਉਹਦੇ 'ਚ, ਜਿਸ ਨਿਰੰਕਾਰ ਦੇ ਦਰਸ਼ਨ ਕਰਨੇ ਉਹਦੇ 'ਚ ਤਾਂ ਉਹੀ ਬੈਠਾ ਹੈ, ਕਿਉਂ ਭੁੱਲ ਗਿਆ ਤੂੰ? ਮਹਾਰਾਜ ਕਹਿੰਦੇ ਇਹ ਉੱਪਰਲੇ ਰੂਪ ਨੂੰ ਦੇਖ ਕੇ ਭੁੱਲੀ ਜਾਂਦਾ, ਸਰੀਰਾਂ ਨੂੰ ਦੇਖ ਕੇ ਭੁੱਲੀ ਜਾਂਦਾ, ਨਫ਼ਰਤ ਭਰੀ ਨਿਗਾਹ ਨਾਲ ਤੱਕਦਾ, ਜਿਹੜਾ ਅੰਦਰ ਨਿਰੰਕਾਰ ਬੈਠਾ ਉਹਨੂੰ ਨਹੀਂ ਦੇਖਦਾ। ਕਹਿੰਦੇ ਜਦੋਂ ਤੱਕ ਅੰਦਰਲੇ ਨੂੰ ਦੇਖਦਾ ਮੈਂ, ਉਦੋਂ ਤੱਕ ਦਰਸ਼ਨ ਕਿਵੇਂ ਦੇਵਾਂ? ਇਹ ਬਾਹਰਲੇ ਮਿੱਟੀ ਦਾ ਹੀ ਉਪਾਸ਼ਕ ਹੋਇਆ ਬੈਠਾ। ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਤਿਨ ਕੇ ਤੈਂ ਦੁੱਖ ਨਿਵਾਰੇ ਰਹਾਓ। ਹੇ ਜਗ ਜੀਵਨ ਦਾਤੇ, ਜਿਹੜੇ ਸੇਵਕ ਤੇਰੇ ਬਣੇ ਨਾ, ਬੰਦੇ ਤੇਰੇ ਸੇਵਕ, ਉਹਨਾਂ ਦਾ ਤੈਂ ਭਾਵ ਆਪ ਜੀ ਨੇ ਸਾਰੇ ਦੁੱਖ ਦੂਰ ਕਰ ਦਿੱਤੇ, ਰਹਾਓ, ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਤੂੰ ਦਇਆਲ ਦਇਆਪਤ ਦਾਤਾ, ਕਿਆ ਇਹ ਜੰਤ ਵਿਚਾਰੇ। ਇਹ ਪਤੀ ਪਰਮਾਤਮਾ, ਤੂੰ ਦਿਆਲੂ ਸੁਭਾਅ ਵਾਲਾ ਹੈ, ਤੇਰੇ ਅੰਦਰ ਨਹੀਂ ਹੈ ਈਰਖਾ ਦਵੈਸ਼, ਕੋਈ ਤੇਰੇ ਦਰ 'ਤੇ ਆ ਜਾਵੇ ਸਭ ਏਕ ਹੈ। ਹਰਿਮੰਦਰ ਸਾਹਿਬ ਕੋਈ ਆਈ ਜਾਵੇ, ਚਾਰ ਦਰਵਾਜ਼ੇ ਲਾ ਦੇ, ਕੋਈ ਆ ਜਾਵੇ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਮੁਸਲਮਾਨ ਵੀ ਆਉਂਦੇ ਉੱਥੇ, ਹਿੰਦੂ ਵੀ ਆਉਂਦੇ, ਈਸਾਈ, ਸਿੱਖ, ਸਾਰੇ ਧਰਮ, ਪੂਰਬ, ਪੱਛਮ, ਉੱਤਰ, ਦੱਖਣ, ਕੋਈ ਭਾਸ਼ਾ ਬੋਲਣ ਵਾਲਾ ਆ ਜਾਵੇ, ਤੁਸੀਂ ਨਹੀਂ ਕਦੇ ਕਿਸੇ ਨਾਲ ਕਰਦੇ ਈਰਖਾ। ਇਹ ਬੰਦੇ ਇੱਕ ਦੂਜੇ ਨਾਲ ਈਰਖਾ ਕਰਦੇ, ਇਸੇ ਕਰਕੇ ਤੈਨੂੰ ਦੇਖ ਨਹੀਂ ਸਕਦੇ, ਤੇਰੇ ਵਰਗੇ ਨਹੀਂ ਬਣਦੇ। ਤੂੰ ਬਹੁਤ ਦਿਆਲੂ ਸੁਭਾਅ ਵਾਲਾ, ਸਭ ਉੱਤੇ ਦਇਆ ਕਰਨ ਵਾਲਾ ਹੈ, ਅਤੇ ਸਭ ਦਾ ਦਾਤਾ ਹੈ, ਇਹ ਵਿਚਾਰੇ ਜੀਵ ਕੀ ਕਰ ਸਕਦੇ ਨੇ? ਮੁਕਤ ਬੰਧ ਸਭ ਤੁਝਤੇ ਹੋਏ, ਐਸਾ ਆਖ ਵਖਾਣੇ। ਗੁਰਮੁਖ ਜਨ ਇਹੋ ਜਿਹਾ ਬਚਨ ਆਖ ਕੇ ਕਥਨ ਕਰਦੇ ਨੇ ਕਿ ਮੁਕਤੀ ਦੇ ਬੰਧਨ ਸਭ ਆਪ ਦੇ ਹੁਕਮ ਵਿੱਚ ਹੋ ਰਹੇ ਨੇ, ਆਪ ਤੋਂ ਹੀ ਸਾਰੇ ਜੀਵ ਬੰਧਨਾਂ ਤੋਂ ਮੁਕਤ ਹੁੰਦੇ ਨੇ। ਵੇਦ ਸ਼ਾਸਤਰ ਇਸ ਤਰ੍ਹਾਂ ਆਖ ਕੇ ਕਥਨ ਕਰਦੇ ਨੇ। ਗੁਰਮੁਖ ਹੋਵੇ ਸੋ ਮੁਕਤ ਕਹੀਐ, ਮਨਮੁਖ ਬੰਧ ਵਿਚਾਰੇ। ਵਿਚਾਰ ਨਾ ਕਰੋ ਭਾਈ, ਜੋ ਗੁਰਮੁਖ ਹੁੰਦੇ ਨੇ ਉਹ ਤਾਂ ਮੁਕਤ ਰੂਪ ਹੀ ਕਹੀਦੇ ਨੇ, ਅਤੇ ਮਨਮੁਖ ਵਿਚਾਰਿਆਂ ਨੂੰ ਬੰਧਨ ਹੀ ਪਏ ਰਹਿੰਦੇ ਨੇ। ਸਾਰੇ ਚੱਕਰ ਦੁਨੀਆਂ ਦੇ ਛੱਡ ਕੇ ਇੱਕ ਨਾਲ ਹੀ ਜੁੜਿਆ ਬੈਠਾ ਰਹਿੰਦਾ ਵਾਹਿਗੁਰੂ। ਤਿੰਨ ਕੀ ਗਹਿਣ ਗਤ ਕਹੀ ਨਾ ਜਾਈ, ਸੱਚਾ ਆਪ ਸਵਾਰੇ। ਉਹਨਾਂ ਦੀ ਗਹਿਣ ਗਤ ਜਿਹੜੀ ਗੁੱਝ ਰੀਤੀ ਹੈ ਨਾ, ਗੁੱਝੀ ਕਹੀ ਨਹੀਂ ਜਾਂਦੀ। ਪਹਿਲਾਂ ਵੀ ਅੱਖਰ ਇੱਕ ਵਾਰੀ ਆ ਚੁੱਕਿਆ ਗਹਿਣ ਗੱਤ। ਉਹਨਾਂ ਦੇ ਮਨ ਬੁੱਧ ਆਦਿਕ ਚਾਰੇ ਅੰਤਹਿ ਕਰਨ ਸੱਚੇ ਨੇ ਆਪ ਹੀ ਸਵਾਰੇ ਹਨ, ਵਾਹਿਗੁਰੂ ਨੇ ਆਪ ਹੀ ਕਿਰਪਾ ਕੀਤੀ ਹੈ ਉਹਨਾਂ ਦੇ ਉੱਤੇ। ਭਰਮ ਭੁਲਾਣੇ ਸੇ ਮਨਮੁਖ ਕਹੀ ਹੈ, ਨਾ ਉਰਵਾਰ ਨਾ ਪਾਰੇ। 797 ਅੰਕ 'ਤੇ ਫਰਮਾਉਂਦੇ ਜੋ ਭਰਮ ਵਿੱਚ ਭੁੱਲੇ ਹੋਏ ਹਨ ਉਹ ਮਨਮੁਖ ਕਹੇ ਜਾਂਦੇ ਨੇ। ਉਹਨਾਂ ਨੂੰ ਉਰਵਾਰ ਹੁੰਦਾ ਇਸ ਲੋਕ ਦਾ ਸੁੱਖ, ਅਤੇ ਨਾ ਹੀ ਉਹਨਾਂ ਨੂੰ ਪਾਰੇ ਪਰਲੋਕ ਦਾ ਸੁੱਖ ਹੁੰਦਾ। ਜਿਸ ਨੂੰ ਨਦਰ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਸੰਭਾਲੇ। ਜਿਸ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਉਹੀ ਬੰਦਾ, ਉਹੀ ਜੀਵ ਗੁਰਾਂ ਦਾ ਸ਼ਬਦ ਸੰਭਾਲਦਾ ਹੋਇਆ ਵਾਹਿਗੁਰੂ ਨੂੰ ਪ੍ਰਾਪਤ ਕਰਦਾ ਹੈ। ਹਰ ਜਨ ਮਾਇਆ ਮਾਹੇ ਨਿਸਤਾਰੇ। ਫਿਰ ਉਹ ਸੇਵਕ ਜਿਨ੍ਹਾਂ ਨੂੰ ਹਰੀ ਪਰਮਾਤਮਾ ਮਾਇਆ ਵਿੱਚੋਂ ਤਾਰ ਲੈਂਦਾ। ਭਾਈ ਨਾਨਕ ਭਾਗ ਹੋਵੇ ਜਿਸ ਮਸਤਕ ਕਲ ਹੈ ਮਾਰ ਬਿਦਾਰੇ। ਸਤਿਗੁਰੂ ਫਰਮਾਉਂਦੇ ਨੇ ਜਿਹਦੇ ਮੱਥੇ ਦਾ ਭਾਗ ਚੰਗਾ ਹੁੰਦਾ ਉਹ ਕਾਲ ਨੂੰ ਮਾਰ ਕੇ ਬਿਦਾਰੇ ਹੁੰਦਾ, ਪਰੇ ਹਟਾ ਦਿੰਦਾ, ਉਹਦੇ ਉੱਤੇ ਕਿਰਪਾ ਹੋ ਜਾਂਦੀ ਹੈ। ਬਿਲਾਵਲ ਮਹੱਲਾ ਤੀਜਾ। ਅਤੁੱਲ ਕਿਉਂ ਤੋਲਿਆ ਜਾਏ, ਦੂਜਾ ਹੋਏ ਤਾਂ ਸੋਝੀ ਪਾਏ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਅਤੁੱਲ ਪਰਮਾਤਮਾ ਜੋ ਹੈ ਤੋਲਿਆ ਨਹੀਂ ਜਾ ਸਕਦਾ। ਕਿਵੇਂ ਤੋਲਿਆ ਜਾ ਸਕਦਾ? ਕੋਈ ਦੂਜਾ ਉਸ ਵਰਗਾ ਹੋਵੇ ਤਾਂ ਉਹਦੀ ਗਿਆਤ ਪਾਉਂਦਾ। ਤਿਸ ਤੇ ਦੂਜਾ ਨਾਹੀਂ ਕੋਏ, ਤਿਸ ਕੀ ਕੀਮਤ ਕਿੱਕੂ ਹੋਏ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਉਸ ਤੋਂ ਬਿਨਾਂ ਹੋਰ ਕੋਈ ਦੂਜਾ ਉਸ ਵਰਗਾ ਨਹੀਂ ਹੈ, ਫਿਰ ਉਹਦੀ ਕੀਮਤ ਕਿੱਕੂ ਹੁੰਦਾ ਕਿਸ ਤਰ੍ਹਾਂ ਹੋ ਸਕਦੀ ਹੈ? ਗੁਰਪ੍ਰਸਾਦ ਵਸੈ ਮਨ ਆਏ, ਤਾਂ ਕੋ ਜਾਣੈ ਦੁਬਿਧਾ ਜਾਏ ਰਹਾਓ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਗੁਰਾਂ ਦੀ ਕਿਰਪਾ ਨਾਲ ਮਨ ਵਿੱਚ ਨਾਮ ਆ ਕੇ ਵਸ ਜਾਵੇ ਅਤੇ ਦੁਬਿਧਾ ਚਲੀ ਜਾਵੇ ਤਾਂ ਕੋਈ ਉਸ ਵਾਹਿਗੁਰੂ ਨੂੰ ਜਾਣਦਾ ਹੈ, ਤਾਂ ਕੋਈ ਜਾਣਦਾ ਕਿ ਇਹਦੇ ਅੰਦਰੋਂ ਦੁਬਿਧਾ ਜਾਏ ਚਲੀ ਗਈ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਆਪ ਸਰਾਫ ਕਸਵੱਟੀ ਲਾਏ, ਆਪੇ ਪਰਖੇ ਆਪ ਚਲਾਏ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਉਹ ਪਰਮੇਸ਼ੁਰ ਆਪ ਹੀ ਗੁਰੂ ਰੂਪ ਸਰਾਫ ਹੋ ਕੇ ਜਗਿਆਸੂ ਰੂਪ ਸੋਨੇ ਨੂੰ ਤਾੜਨਾ ਰੂਪ ਕਸਵੱਟੀ ਉੱਤੇ ਲਾਉਂਦਾ, ਆਪ ਹੀ ਪਰਖਦਾ ਹੈ ਅਤੇ ਆਪ ਹੀ ਗਿਆਨ ਰਸਤੇ ਉੱਤੇ ਤੋੜਦਾ ਹੈ। ਤਾੜਨਾ ਕਰ ਕਰਕੇ ਦੇਖਦਾ, ਗੁੱਸਾ ਤਾਂ ਨਹੀਂ ਆਉਂਦਾ ਹੁਣ ਤੈਨੂੰ? ਆਪੇ ਤੋਲੇ ਪੂਰਾ ਹੋਏ, ਆਪੇ ਜਾਣੈ ਏਕੋ ਸੋਏ। ਉਹ ਪਰਮੇਸ਼ੁਰ ਆਪ ਹੀ ਪੂਰਾ ਗੁਰੂ ਹੋ ਕੇ ਤੋਲਦਾ ਹੈ ਅਤੇ ਆਪ ਹੀ ਸਿੱਖ ਹੋ ਕੇ ਤੋਲ ਵਿੱਚ ਪੂਰਾ ਹੁੰਦਾ ਹੈ। ਆਪ ਹੀ ਜਿਹਨੂੰ ਵਿਚਾਰ ਰੂਪੀ ਵੱਟੇ ਨਾਲ ਤੋਲਦਾ ਹੈ ਉਹਨੂੰ ਪੂਰਾ ਪਰਮੇਸ਼ੁਰ ਪ੍ਰਾਪਤ ਹੁੰਦਾ ਅਤੇ ਉਹ ਆਪ ਹੀ ਇੱਕ ਅਦੁੱਤੀ ਪਰਮਾਤਮਾ ਨੂੰ ਜਾਣਦਾ ਹੈ। ਮਾਇਆ ਕਾ ਰੂਪ ਸਭ ਤਿਸਤੇ ਹੋਏ, ਜਿਸਨੂੰ ਮੇਲੇ ਸੋ ਨਿਰਮਲ ਹੋਏ। ਸੋ ਮਾਇਆ ਜਿਹੜੇ ਨਾ ਸੰਸਾਰ ਦੇ ਮਾਇਆਵੀ ਪਦਾਰਥ ਨੇ, ਇਹ ਪਦਾਰਥਾਂ ਦਾ ਰੂਪ ਸਭ ਉਸ ਤੋਂ ਪੈਦਾ ਹੋ ਰਿਹਾ। ਇਹ ਕਿਸੇ ਕਿਸੇ ਨੂੰ ਸਮਝ ਲੱਗਦੀ ਹੈ, ਮਾਇਆ ਕਿਹੜਾ ਉਹ ਤੋਂ ਵੱਖਰੀ ਹੈ, ਉਸੇ ਦੀ ਪੈਦਾ ਕੀਤੀ ਹੋਈ ਹੈ, ਉਸੇ ਵਿੱਚੋਂ ਆਈ ਹੈ। ਮਾਇਆ ਦਾ ਕਾਰਜ ਜੋ ਨਾਮ ਰੂਪ ਜਗਤ ਹੈ ਇਹ ਸਭ ਉਸੇ ਤੋਂ ਪੈਦਾ ਹੋ ਰਿਹਾ। ਜਿਹਨੂੰ ਸਤਿਗੁਰਾਂ ਨਾਲ ਮਿਲਦਾ ਉਹੀ ਸ਼ੁੱਧ ਹੁੰਦਾ, ਜਿਸ ਨੂੰ ਲਾਏ ਲੱਗਾ ਤਿਸ ਆਏ, ਸਭ ਸੱਚ ਦਿਖਾਲੇ ਤਾਂ ਸੱਚ ਸਮਾਏ। ਜਿਸ ਨੂੰ ਲਾਏ ਲੱਗਾ ਤਿਸ ਆਏ, ਜਿਹਨੂੰ ਪਰਮੇਸ਼ੁਰ ਪ੍ਰੇਮ ਲਾਉਂਦਾ ਉਸੇ ਨੂੰ ਆ ਕੇ ਲੱਗਦਾ, ਸਭਨਾਂ ਵਿੱਚ ਸੱਚ ਨੂੰ ਵਿਖਾਵੇ ਤਾਂ ਸੱਚ ਵਿੱਚ ਸਮਾ ਰਹਿੰਦਾ। ਆਪੇ ਲਿਵ ਧਾਤ ਹੈ ਆਪੇ, ਆਪ ਬੁਝਾਏ ਆਪੇ ਜਾਪੇ। ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਹਨ ਪਾਵਨ ਬਚਨ, ਆਪੇ ਲਿਵ ਲਗਾਉਣ ਵਾਲਾ, ਆਪੇ ਧਾਤ ਮਾਇਆ ਰੂਪ ਹੈ ਦੌੜਨ ਵਾਲਾ, ਆਪੇ ਸਮਝਾਉਂਦਾ ਆਪੇ ਆਪ ਹੀ ਜਾਪੇ ਜਾਣਦਾ। ਆਪੇ ਸਤਿਗੁਰ ਸ਼ਬਦ ਹੈ ਆਪੇ, ਨਾਨਕ ਆਖ ਸੁਣਾਏ ਆਪੇ। ਆਪੇ ਹੀ ਸਤਿਗੁਰੂ ਰੂਪ ਹੈ, ਆਪ ਹੀ ਸ਼ਬਦ ਉਪਦੇਸ਼ ਰੂਪ ਹੈ, ਆਪ ਹੀ ਉਪਦੇਸ਼ ਦੇ ਲੈਣ ਵਾਲਾ ਜਗਿਆਸੂ ਰੂਪ ਹੈ। ਮਹਾਰਾਜ ਕਥਨ ਕਰਦੇ ਉਹ ਆਪ ਹੀ ਆਖ ਕੇ ਸੁਣਾਉਂਦਾ ਹੈ। ਬਿਲਾਵਲ ਮਹੱਲਾ ਤੀਜਾ। ਬਿਲਾਵਲ ਰਾਗ ਦੇ ਵਿੱਚ ਮਹਾਰਾਜ ਜੀ ਫਰਮਾਉਂਦੇ ਤੀਸਰੇ ਪਾਤਸ਼ਾਹ, ਸਾਹਿਬ ਤੇ ਸੇਵਕ, ਸੇਵ ਸਾਹਿਬ ਤੇ ਕਿਆ ਕੋ ਕਹਿ ਬਹਾਨਾ। ਸਾਹਿਬ ਕਰਕੇ ਸੇਵਕ ਅਤੇ ਸੇਵਕ ਕਰਕੇ ਸਾਹਿਬ ਜਾਣਿਆ ਜਾਂਦਾ ਹੈ। ਭਗਤ ਰਵਿਦਾਸ ਜੀ ਨੇ ਵੀ ਫਰਮਾਇਆ ਪਿੱਛੇ, ਪ੍ਰਭ ਤੇ ਜਨ ਜਾਨੀ ਜੈ, ਜਨ ਤੇ ਸਵਾਮੀ। ਜਿਵੇਂ ਪਿਤਾ ਕਰਕੇ ਪੁੱਤਰ ਅਤੇ ਪੁੱਤਰ ਕਰਕੇ ਪਿਤਾ ਜਾਣਿਆ ਜਾਂਦਾ ਹੈ, ਸਾਹਿਬੀ ਦੇ ਅਭਿਮਾਨ ਨੂੰ ਤਿਆਗ ਕੇ ਜੋ ਸੇਵਕ ਹੋ ਕੇ ਸੇਵਾ ਕਰਦਾ ਹੈ ਉਹ ਸਾਹਿਬਾਂ ਕਰਕੇ ਭਾਵ ਦੇਵਤਿਆਂ ਕਰਕੇ ਪੂਜਨੀਕ ਹੋ ਜਾਂਦਾ, ਦੇਵਤੇ ਵੀ ਉਹਦੀ ਪੂਜਾ ਕਰਦੇ ਨੇ ਆ ਕੇ। ਇਹ ਸੱਚੀ ਗੱਲ ਦੇ ਦੂਰ ਕਰਨ ਵਿੱਚ ਕੋਈ ਬਹਾਨਾ ਕੀ ਕਹੇਗਾ, ਕਿਆ ਕੋ ਕਹੇ ਬਹਾਨਾ। ਐਸਾ ਇੱਕ ਤੇਰਾ ਖੇਲ ਬਣਿਆ ਹੈ, ਸਭ ਹੈ ਇੱਕ ਸਮਾਨਾ। ਤੇਰਾ ਇੱਕ ਇਹੋ ਜਿਹਾ ਖੇਲ ਭਾਵ ਕੌਤਕ ਬਣਿਆ ਹੈ, ਇੱਕ ਤੂੰ ਸਾਰਿਆਂ ਵਿੱਚ ਸਮਾਇਆ ਹੋਇਆ ਹੈ। ਇਹ ਵਾਹਿਗੁਰੂ ਤੂੰ ਵਿਆਪਕ ਹੈ, ਸਤਿਗੁਰ ਪਰਚੈ ਹਰ ਨਾਮ ਸਮਾਨਾ। ਸਤਿਗੁਰਾਂ ਦੇ ਪਰਚੈ ਹੁੰਦਾ ਉਪਦੇਸ਼ ਵਿੱਚ ਪਰਚਣੇ ਕਰਕੇ ਗੁਰਮੁਖਾਂ ਦਾ ਮਨ ਹਰੀ ਨਾਮੀ ਵਿੱਚ ਸਮਾਇਆ ਹੋਇਆ ਹੈ। ਜਿਸ ਕਰਮ ਹੋਵੇ ਸੋ ਸਤਿਗੁਰ ਪਾਏ, ਆਂਦਿਨ ਲਾਗੈ ਸਹਿਜ ਧਿਆਨਾ ਰਹਾਉ। ਜਿਹਦਾ ਕਰਮ ਚੰਗਾ ਹੁੰਦਾ ਉਹੀ ਸਤਿਗੁਰਾਂ ਨੂੰ ਪ੍ਰਾਪਤ ਕਰਦਾ ਹੈ, ਫਿਰ ਉਸੇ ਉੱਤੇ ਕਿਰਪਾ ਹੁੰਦੀ ਹੈ, ਫਿਰ ਉਸੇ ਦਾ ਰਾਤ ਦਿਨ ਸਹਿਜ ਪਦ ਵਿੱਚ ਧਿਆਨ ਲੱਗਦਾ, ਕਿਰਪਾ ਦੇ ਨਾਲ ਲੱਗਦਾ ਅਸਲ ਵਿੱਚ ਧਿਆਨ। ਕਈ ਕਹਿੰਦੇ ਮਨ ਨਹੀਂ ਟਿਕਦਾ, ਕਿਰਪਾ ਹੁੰਦੀ ਤਾਂ ਟਿਕਦਾ। ਕਿਰਪਾ ਲਈ ਸੇਵਾ ਕਰਨੀ ਪੈਣੀ ਹੈ, ਕਿਰਪਾ ਵਾਸਤੇ ਸੇਵਾ ਕਰੋ। ਜਦੋਂ ਗੁਰਾਂ ਨੇ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ, ਮਨ ਨੇ ਆਪੇ ਟਿਕ ਜਾਣਾ। ਕਿਆ ਕੋਈ ਤੇਰੀ ਸੇਵਾ ਕਰੇ, ਕਿਆ ਕੋ ਕਰੇ ਅਭਿਮਾਨਾ। ਆਪਣੇ ਜ਼ੋਰ ਨਾਲ ਕੀ ਕੋਈ ਤੇਰੀ ਸੇਵਾ ਕਰੇਗਾ, ਕੀ ਕੋਈ ਜਾਤੀ ਦੇ ਵਿਦਿਆ ਆਦਿਕ ਦਾ ਹੰਕਾਰ ਕਰੇਗਾ। ਜਬ ਆਪਣੀ ਜੋਤ ਖਿੰਚੈ ਤੂੰ ਸਵਾਮੀ, ਤਬ ਕੋਈ ਕਰੋ ਦਿਖਾ ਵਖਿਆਨਾ। ਇਹ ਸਵਾਮੀ ਮਾਲਕ ਪਰਮੇਸ਼ਰ, ਜਿਸ ਵੇਲੇ ਤੂੰ ਆਪਣੀ ਜੋਤ ਹੁੰਦੀ ਸੱਤਾ ਖਿੱਚ ਲਵੇਂ, ਉਸ ਵੇਲੇ ਕੋਈ ਕੁਝ ਕਰਕੇ ਦਿਖਾਵੇ ਤਾਂ ਇਹ ਰਾਖੀ ਵੀ ਇਹ ਕੁਝ ਕਰ ਸਕਦਾ, ਉਸ ਵੇਲੇ ਕੋਈ ਕੁਝ ਕਥਨ ਕਰਕੇ ਦਿਖਾਵੇ ਤਾਂ। ਬੰਦਾ ਨਹੀਂ ਬੋਲਦਾ, ਜੋਤ ਬੋਲਦੀ ਹੈ, ਜੋਤ ਸੱਤਾ ਸਫੁਰਤੀ ਦੇ ਰਹੀ ਹੈ, ਬੁੱਧੀ 'ਤੇ ਬੈਠੀ ਆ, ਅੱਖਰ ਘੜ ਘੜ ਕੇ ਆਪੇ ਕਢਾਉਂਦੀ ਹੈ। ਕਿਰਪਾ ਹੈ ਸਾਰੀ ਮਹਾਰਾਜ ਦੀ ਛੱਜੂ ਝੌਰ 'ਤੇ ਹੋਈ, ਜਦੋਂ ਆਪੇ ਗੁਰ ਚੇਲਾ ਹੈ, ਆਪੇ ਆਪੇ ਗੁਣੀ ਨਿਧਾਨਾ। ਉਹ ਪਰਮੇਸ਼ੁਰ ਆਪ ਗੁਰੂ ਰੂਪ ਹੈ, ਆਪ ਹੀ ਚੇਲਾ ਰੂਪ ਹੈ, ਆਪ ਹੀ ਸ਼ੁਭ ਗੁਣਾਂ ਦਾ ਨਿਧਾਨਾ ਤੋਂ ਭਾਵ ਖਜ਼ਾਨਾ ਹੈ। ਜਿਉਂ ਆਪ ਚਲਾਏ ਤਿਵੈ ਕੋਈ ਚੱਲੈ, ਜਿਉਂ ਹਰ ਭਾਵ ਹੈ ਭਗਵਾਨਾ। ਜਿਸ ਤਰ੍ਹਾਂ ਆਪ ਚਲਾਉਂਦਾ ਉਸੇ ਤਰ੍ਹਾਂ ਕੋਈ ਚੱਲਦਾ ਹੈ, ਜਿਵੇਂ ਹਰੀ ਭਗਵਾਨ ਨੂੰ ਪਾਉਂਦਾ ਉਵੇਂ ਕੋਈ ਕਰਦਾ। ਕਹਿਤ ਨਾਨਕ ਤੂੰ ਸਾਚਾ ਸਾਹਿਬ, ਕੌਣ ਜਾਣੈ ਤੇਰੇ ਕੰਮਾਂ। ਧੰਨ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਇੱਕ ਤੂੰ ਹੀ ਸੱਚਾ ਸਾਹਿਬ ਹੈ, ਤੇਰਿਆਂ ਕੰਮਾਂ ਨੂੰ ਕੌਣ ਜਾਣਦਾ, ਕੋਈ ਨਹੀਂ ਜਾਣ ਸਕਦਾ। ਇੱਕ ਨਾ ਕਰਮ ਹੈ ਦੇ ਵਡਿਆਈ, ਇੱਕ ਭਰਮ ਪਵਹਿ ਅਭਿਮਾਨਾ। ਇੱਕ ਨਾ ਗੁਰਮੁਖਾਂ ਨੂੰ ਘਰ ਵਿੱਚ ਬੈਠੇ ਨਾਮ ਦੀ ਵਡਿਆਈ ਦਿੰਦਾ ਹੈ, ਅਤੇ ਇੱਕ ਮਨਮੁੱਖ ਜਿਹੜੇ ਭਰਮ ਵਿੱਚ ਹੰਕਾਰ ਵਿੱਚ ਭਟਕਦੇ ਫਿਰਦੇ, ਐਵੇਂ ਇੱਧਰ ਉੱਧਰ ਭਟਕੀ ਜਾਂਦੇ ਨੇ, ਉਹਨਾਂ 'ਤੇ ਕੀ ਨਹੀਂ ਹੁੰਦਾ, ਕਿਰਪਾ ਹੀ ਨਹੀਂ ਹੁੰਦੀ ਉਹਨਾਂ 'ਤੇ। ਬਿਲਾਵਲ ਮਹੱਲਾ ਤੀਜਾ, ਪੂਰਾ ਥਾਟ ਬਣਾਇਆ ਪੂਰਾ ਵੇਖ ਹੋਏ ਇੱਕ ਸਮਾਨਾ। ਪੂਰੇ ਪਰਮਾਤਮਾ ਨੇ ਜਗਤ ਦਾ ਪੂਰਾ ਹੀ ਬਣਾਓ ਬਣਾਇਆ ਹੈ, ਵੇਖਣਾ ਕਰੋ ਭਾਈ, ਇਸ ਦੇ ਵਿੱਚ ਇੱਕ ਪਰਮਾਤਮਾ ਹੀ ਸਮਾਨਾ ਸਮਾ ਰਿਹਾ। ਇਸ ਪ੍ਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਤਰਹੋ ਗੁਮਾਨਾ। ਇਹ ਸੰਸਾਰ ਵਿੱਚ ਸੱਚੇ ਨਾਮ ਦੀ ਵਡਿਆਈ ਹੈ, ਧਨ ਦੇ ਹੰਕਾਰ ਨੂੰ ਕੋਈ ਮਤਾਂ ਧਾਰਨ ਕਰੋ। ਸਤਿਗੁਰ ਕੀ ਜਿਸਨੋਂ ਮਤ ਆਵੈ ਸੋ ਸਤਿਗੁਰ ਮਾਹਿ ਸਮਾਨਾ। ਸਤਿਗੁਰਾਂ ਦੀ ਬਖਸ਼ੀ ਹੋਈ ਜਿਹਨੂੰ ਮਤ ਆਉਂਦੀ, ਅਕਲ ਆਉਂਦੀ ਹੈ, ਉਹ ਸਤਿਗੁਰਾਂ ਦੇ ਹੁਕਮ ਵਿੱਚ ਸਮਾਉਂਦਾ ਹੈ। ਜਿਸਨੂੰ ਸਤਿਗੁਰਾਂ ਦੀ ਸਿੱਖਿਆ ਆ ਕੇ ਪ੍ਰਾਪਤ ਹੁੰਦੀ ਹੈ, ਉਹ ਸੱਤ ਤੋਂ ਭਾਵ ਤ੍ਰੈ ਕਾਲ ਬਾਅਦ ਗੁਰਚੇਤਨ ਜੋ ਹੈ ਨਾ ਪਰਮਾਤਮਾ ਵਾਹਿਗੁਰੂ ਦੇ ਵਿੱਚ ਸਮਾਨਾ ਭੇਦ ਹੁੰਦਾ ਹੈ। ਇਹ ਬਾਣੀ ਜੋ ਜੀ ਅਹੋ ਜਾਣੈ ਤਿਸ ਅੰਤਰ ਰਵੈ ਹਰ ਨਾਮਾ ਰਹਾਉ। ਇਹ ਗੁਰਬਾਣੀ ਨੂੰ, ਉਪਦੇਸ਼ ਬਾਣੀ ਨੂੰ ਜੋ ਦਿਲੋਂ ਜਾਣਦਾ ਹੈ, ਉਹਦਾ ਅੰਦਰਲਾ ਮਨ ਹਰੀ ਨਾਮਾਂ ਨੂੰ ਰਵੈ ਉਚਾਰਦਾ, ਜਾਂ ਉਹਨੇ ਹਿਰਦੇ ਅੰਦਰ ਹਰੀ ਨਾਮਾਂ ਨੂੰ ਰਵੈ ਭਾਵ ਉਚਾਰਨਾ ਕੀਤਾ, ਚੌਂ ਯੁੱਗਾਂ ਕਾ ਹੁਣ ਨਿਬੇੜਾ ਨਰ ਮਨੁੱਖਾਂ ਨੂੰ ਏਕ ਨਿਧਾਨਾ। ਹੁਣ ਚਾਰਿਆਂ ਯੁੱਗਾਂ ਦਾ ਨਿਬੇੜਾ ਫੈਸਲਾ ਕਰਨ ਲਈ, ਨਰ ਹੁੰਦਾ ਪੁਰਸ਼ਾਂ ਨੂੰ ਅਤੇ ਮਨੁੱਖਾ ਹੁੰਦਾ ਇਸਤਰੀਆਂ ਨੂੰ, ਇੱਕ ਨਾਮ ਰੂਪ ਨਿਧਾਨਾ ਭਾਵ ਖਜ਼ਾਨਾ ਮਿਲਿਆ। ਇਹ ਪਹਿਲਾਂ ਵੀ ਇੱਕ ਮਨੁੱਖਾ ਤੋਂ ਇਸਤਰੀ ਅਰਥ ਆ ਚੁੱਕਿਆ ਹੈ ਪਿੱਛੇ ਵੀ, ਕਿਉਂਕਿ ਦੋ ਅਲੱਗ ਅਲੱਗ ਅੱਖਰ ਨੇ ਹੈ ਇੱਕੋ ਹੀ, ਨਰ ਨਰ ਤਾਂ ਹੋ ਗਿਆ ਸਿੱਧਾ ਬੰਦਾ ਹੀ, ਨਰ ਮਨੁੱਖਾਂ ਨੂੰ ਏਕ ਨਿਧਾਨਾ, ਇੱਥੇ ਫਿਰ ਮਨੁੱਖਾਂ ਤੋਂ ਭਾਵ ਇਸਤਰੀਆਂ ਨੂੰ ਹੈ, ਇੱਕ ਨਾਮ ਰੂਪ ਖਜ਼ਾਨਾ ਮਿਲਿਆ। ਜਤ ਸੰਜਮ ਤੀਰਥ ਉਹਨਾਂ ਯੁੱਗਾਂ ਕਾ ਧਰਮ ਹੈ, ਕਲਮ ਹੈ ਕੀਰਤ ਹਰ ਨਾਮਾ। ਜਤ ਸਤ ਸੰਜਮ ਇਹ ਸਾਰੇ ਸਾਧਨਾਂ ਦਾ ਕਰਨਾ ਅਤੇ ਤੀਰਥ ਇਸ਼ਨਾਨ ਕਰਨੇ, ਇਹ ਤਾਂ ਉਹਨਾਂ ਪਿਛਲੇ ਯੁੱਗਾਂ ਦਾ ਧਰਮ ਹੈ। ਜੇ ਹੁਣ ਆਪਾਂ ਚੱਕੀ ਫਿਰੀਏ ਕਲਯੁੱਗ 'ਚ ਉਹਨਾਂ ਦਾ ਅਸਰ ਹੀ ਨਹੀਂ ਪੈਂਦਾ, ਹੁਣ ਤਾਂ ਨਾਮ ਦਾ ਹੀ ਪ੍ਰਭਾਵ ਜ਼ਿਆਦਾ ਹੈ। ਕਲਯੁੱਗ 'ਚ ਹਰੀਨਾਮ ਦਾ ਕੀਰਤਨ ਕਰਨਾ ਹੀ ਜੀਵ ਨੂੰ ਤਾਰਨ ਵਾਲਾ, ਜਾਂ ਕਲਯੁੱਗ ਵਿੱਚ ਹਰੀਨਾਮ ਦੀ ਕੀਰਤੀ ਕਰਨੀ ਸਭ ਤੋਂ ਸ੍ਰੇਸ਼ਟ ਸਾਧਨ ਹੈ। ਜੁਗ ਜੁਗ ਆਪੋ ਆਪਣਾ ਧਰਮ ਹੈ, ਸੂਧ ਸੋਧ ਦੇਖੋ ਵੇਦ ਪੁਰਾਣਾ, ਜੁਗਾਂ ਜੁਗਾਂ ਵਿੱਚ ਆਪੋ ਆਪਣਾ ਧਰਮ ਹੀ ਸ੍ਰੇਸ਼ਟ ਮੰਨਿਆ, ਬੇਸ਼ੱਕ ਵੇਦਾਂ ਪੁਰਾਣਾਂ ਨੂੰ ਵਿਚਾਰ ਕੇ ਦੇਖ ਲਓ। ਭਗਤ ਰਵਿਦਾਸ ਜੀ ਨੇ ਗੌੜੀ ਰਾਜ ਦੱਸਿਆ ਸੀ ਆਪਾਂ ਨੂੰ ਵੀ ਸਤ ਯੁਗ ਸੱਤ, ਤੇਤਾ ਜੱਗੀ, ਦੁਆਪਰ ਪੂਜਾ ਚਾਰ, ਤੀਨੋਂ ਯੁਗ ਤੀਨੋਂ ਦੇੜੇ ਕਲ ਕੇਵਲ ਨਾਮ ਉਧਾਰ, ਗੁਰਮੁਖ ਜਿਨੀ ਧਿਆਇਆ ਹਰ ਹਰ ਜੱਗ ਤੇ ਪੂਰੇ ਪਰਵਾਨਾ। ਜਿਨ੍ਹਾਂ ਗੁਰਮੁਖਾਂ ਨੇ ਗੁਰਾਂ ਦੁਆਰੇ ਹਰ ਹਰ ਨਾਮ ਨੂੰ ਧਿਆਉਣਾ ਕੀਤਾ, ਜਗਤ ਵਿੱਚ ਉਹ ਪੂਰੇ ਪੁਰਖ ਪ੍ਰਮਾਣਿਕ ਮੰਨੇ ਗਏ ਨੇ। ਕਹਿਤ ਨਾਨਕ ਸੱਚੇ ਸਿਉਂ ਪ੍ਰੀਤ ਲਾਏ, ਚੂਕੈ ਮਨ ਅਭਿਮਾਨਾ। 798 ਅੰਗ ਤੇ ਫਰਮਾਉਂਦੇ ਮਹਾਰਾਜ ਕਥਨ ਕਰਦੇ ਨੇ, ਸੱਚੇ ਵਾਹਿਗੁਰੂ ਨਾਲ ਪ੍ਰੀਤੀ ਲਗਾਵੇ ਤਾਂ ਮਨ ਦਾ ਹੰਕਾਰ ਚੁੱਕੈ ਦੂਰ ਹੋ ਜਾਂਦਾ। ਕਹਿਤ ਸੁਣਤ ਸਭੇ ਸੁਖ ਪਾਵਹਿ, ਮਾਨਤ ਪਾਹੇ ਨਿਧਾਨਾ। ਨਾਮ ਨੂੰ ਕਹਿਣ ਵਾਲੇ ਤੇ ਸੁਣਨ ਵਾਲੇ ਸਾਰੇ ਸੁੱਖ ਪਾਉਂਦੇ ਨੇ, ਅਤੇ ਮਾਨਤ ਹੁੰਦਾ ਮੰਨਣ ਕਰਨ ਵਾਲੇ, ਨਿਧੀਆਂ ਦੇ ਖਜ਼ਾਨੇ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੇ ਨੇ, ਉਹਨੇ ਉੱਤੇ ਕਿਰਪਾ ਹੋ ਜਾਂਦੀ ਮਹਾਰਾਜ ਦੀ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ, ਬਿਲਾਵਲ ਮਹੱਲਾ ਤੀਜਾ, ਗੁਰਮੁਖ ਪ੍ਰੀਤ ਜਿਸਨੂੰ ਆਪੇ ਲਾਏ, ਤਿਤ ਕਰ ਬਿਲਾਵਲ ਗੁਰ ਸ਼ਬਦ ਸੁਹਾਏ। ਮਹਾਰਾਜ ਜੀ ਫਰਮਾਉਂਦੇ ਹਨ ਪਾਵਨ ਬਚਨ ਕਿ ਗੁਰਾਂ ਦੁਆਰੇ ਜਿਸ ਗੁਰਮੁਖ ਦੇ ਹਿਰਦੇ ਅੰਦਰੋਂ ਵਾਹਿਗੁਰੂ ਆਪੇ ਪ੍ਰੇਮ ਲਾਉਂਦਾ, ਪ੍ਰੀਤੀ ਲਾਉਂਦਾ, ਸ਼ੋਭਨੀਕ ਗੁਰਾਂ ਦੇ ਸ਼ਬਦ ਕਰਕੇ ਉਹਦੇ ਘਰ ਵਿੱਚ ਬਿਲਾਵਲ ਹੁੰਦਾ, ਕੀ ਆਨੰਦ ਹੁੰਦਾ। ਬਿਲਾਵਲ ਦਾ ਅਰਥ ਕੀ ਹੈ? ਆਨੰਦ। ਮੰਗਲ ਨਾਰੀ ਗਾਵੈ ਆਏ, ਮਿਲ ਪ੍ਰੀਤਮ ਸਦਾ ਸੁੱਖ ਪਾਏ। ਮਹਾਤਮਾ ਰੂਪ ਨਾਰੀਆਂ ਉਸ ਘਰ ਵਿੱਚ ਆ ਕੇ ਮੰਗਲਦਾਇਕ ਪਾਵਨ ਜਿਹੜੇ ਗੀਤ ਨੇ, ਪਰਮੇਸ਼ਰ ਦੇ ਸ਼ਬਦ ਨੇ, ਗਾਉਂਦੀਆਂ ਅਤੇ ਪ੍ਰੀਤਮ ਪਰਮਾਤਮਾ ਨਾਲ ਮਿਲ ਕੇ ਨਿੱਤ ਸੁੱਖ ਨੂੰ ਪਾਉਂਦੀਆਂ ਨੇ। ਆਉ ਤਿੰਨ ਬਲਿਹਾਰ ਜਿਨ ਹਰ ਮਨ ਵਸਾਏ। ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਜਿਨ੍ਹਾਂ ਨੇ ਹਰੀ ਨਾਮ ਨੂੰ ਮਨ ਦੇ ਵਿੱਚ ਵਸਾਇਆ ਹੈ। ਹਰ ਜਨ ਕਉ ਮਿਲਿਆ ਸੁੱਖ ਪਾਈਐ, ਹਰ ਗੁਣ ਗਾਵੈ ਸਹਿਜ ਸੁਭਾਏ ਰਹਾਉ। ਜੋ ਹਰੀ ਦੇ ਸੰਤ ਜਿਨ੍ਹਾਂ ਨੂੰ ਮਿਲਿਆ, ਉਹਨੇ ਸੁੱਤੇ ਸਿੱਧ ਹਰੀ ਦੇ ਗੁਣਾਂ ਨੂੰ ਗਾ ਕੇ ਸੁੱਖ ਪਾਇਆ। ਹਰੀ ਦੇ ਸੰਤ ਜਿਨ੍ਹਾਂ ਨੂੰ ਮਿਲਿਆ ਹੀ ਸੁੱਖ ਪ੍ਰਾਪਤ ਹੁੰਦਾ, ਇਸ ਲਈ ਹਰੀ ਦੇ ਸੰਤ ਜਿਨ੍ਹਾਂ ਨਾਲ ਮਿਲ ਕੇ ਹਰੀ ਗੁਣਾਂ ਨੂੰ ਗਾਵੇ ਤਾਂ ਸ਼ਾਂਤੀ ਸੁਭਾਅ ਹੋ ਜਾਂਦਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਸਦਾ ਰੰਗ ਰਾਤੇ ਤੇਰਾ ਚਾਏ, ਹਰ ਜੀਉ ਆਪ ਵਸੈ ਮਨ ਆਏ। ਮਹਾਰਾਜ ਜੀ ਫਰਮਾਉਂਦੇ ਨੇ, ਇਹ ਹਰ ਜੀਉ ਤੇਰੇ ਚਾਏ ਪਾਵਤ ਸ਼ਾਹ ਕਰਕੇ ਜੋ ਸਦਾ ਤੇਰੇ ਰੰਗ ਹੁੰਦਾ ਪ੍ਰੇਮ ਵਿੱਚ ਮਿਲੇ ਹੋਏ ਆਪ ਜੀ ਨੂੰ ਜਾਏ ਚਾਹੁੰਦੇ ਨੇ, ਜੋ ਚਾਹੁੰਦੇ ਹਨ ਆਪ ਜੀ ਨੂੰ, ਉਹਨਾਂ ਦੇ ਮਨ ਵਿੱਚ ਇਹ ਹਰ ਜੀਉ ਤੂੰ ਆਪ ਆ ਕੇ ਵਸਦਾ ਹੈ। ਆਪੇ ਸੋਭਾ ਸਦ ਹੀ ਪਾਏ, ਗੁਰਮੁਖ ਮੇਲੈ ਮੇਲ ਮਿਲਾਏ। ਤੂੰ ਆਪੇ ਉਹਨਾਂ ਦੀ ਸ਼ੋਭਾ ਦਾ ਸਦਾ ਸੰਸਾਰ ਵਿੱਚ ਮਾਲਕ ਹੈ, ਉਹਨਾਂ ਨੂੰ ਸ਼ੋਭਾ ਦੇਣ ਵਾਲਾ ਹੈ। ਤੂੰ ਆਪੇ ਉਹਨਾਂ ਦੀ ਸ਼ੋਭਾ ਸੰਸਾਰ ਵਿੱਚ ਪਾਉਂਦਾ ਹੈ, ਉਹਨਾਂ 'ਤੇ ਕਿਰਪਾ ਕਰਦਾ। ਮੁਖੀ ਗੁਰਾਂ ਨਾਲ ਮੇਲ ਕੇ ਫਿਰ ਤੂੰ ਉਹਨਾਂ ਨੂੰ ਆਪਣੇ ਮੇਲ ਵਿੱਚ ਮਿਲਾਉਂਦਾ। ਗੁਰਮੁਖ ਰਾਤੇ ਸਬਦ ਰੰਗਾਏ, ਨਿਜ ਘਰ ਵਾਸਾ ਹਰ ਗੁਣ ਗਾਏ। ਗੁਰਮੁਖ ਆਪ ਰੱਤੇ ਹੋਏ ਨੇ, ਹੋਰਨਾਂ ਨੂੰ ਸ਼ਬਦ ਰੰਗ ਵਿੱਚ ਰੰਗਾਉਂਦੇ ਨੇ, ਹਰੀ ਗੁਣਾਂ ਨੂੰ ਗਾ ਕੇ ਸਰੂਪ ਘਰ ਦੇ ਵਿੱਚ ਵਾਸਾ ਪਾਉਂਦੇ। ਅੰਦਰ ਰੰਗ ਚਲੂਲੈ ਹਰ ਰਸ ਪਾਏ, ਇਹੋ ਰੰਗ ਕਦੇ ਨਾ ਉਤਰੈ ਸਾਚ ਸਮਾਏ। ਜਿਨ੍ਹਾਂ ਨੇ ਹਰੀ ਰਸ ਵਿੱਚ ਭਾਏ ਹੁੰਦਾ ਪ੍ਰੇਮ ਕੀਤਾ ਹੈ, ਉਹਨਾਂ ਨੂੰ ਚਲੂਲੈ ਭਾਵ ਗੂੜਾ ਰੰਗ ਚੜਿਆ, ਇਹ ਰੰਗ ਕਦੇ ਲਹਿੰਦਾ ਨਹੀਂ, ਇਸ ਰੰਗ ਵਾਲੇ ਸੱਚ ਰੂਪ ਵਿੱਚ ਸਮਾ ਜਾਂਦੇ ਨੇ। ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ, ਉਹਨਾਂ ਦੇ ਅੰਤਰ ਕਰਨ ਵਿੱਚ ਗੁਰ ਸ਼ਬਦ ਹੋਣ ਕਰਕੇ ਅਗਿਆਨ ਰੂਪ ਜਿਹੜਾ ਹਨੇਰਾ ਸੀ ਉਹ ਅੰਦਰੋਂ ਮਿਟ ਗਿਆ ਹੈ। ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ, ਸਤਿਗੁਰਾਂ ਦੁਆਰੇ ਗਿਆਨ ਪ੍ਰਾਪਤ ਕਰਨ ਵਾਲਿਆਂ ਨੂੰ ਮੇਰਾ ਪ੍ਰੀਤਮ ਪਰਮਾਤਮਾ ਮਿਲਿਆ ਆਪ। ਜੋ ਸੱਚ ਰਾਤੇ ਤਿੰਨ ਬਹੁੜ ਨਾ ਫੇਰਾ, ਜੋ ਸੱਚ ਵਿੱਚ ਰਾਤੇ ਰੰਗੇ ਗਏ ਨੇ ਉਹਨਾਂ ਦਾ ਜਗਤ ਵਿੱਚ ਮੁੜ ਕੇ ਫੇਰਾ ਨਹੀਂ ਹੁੰਦਾ ਹੈ। ਨਾਨਕ ਨਾਮ ਦ੍ਰਿੜਾਏ ਪੂਰਾ ਗੁਰ ਮੇਰਾ, ਮਹਾਰਾਜ ਕਥਨ ਕਰਦੇ ਨੇ, ਮੇਰਾ ਗੁਰੂ ਜਾਂ ਪੂਰਾ ਹੈ ਉਹ ਸੱਚ ਨਾਮ ਨੂੰ ਦ੍ਰਿੜ ਕਰਾਉਂਦਾ ਹੈ। ਬਿਲਾਵਲ ਮਹੱਲਾ ਤੀਜਾ, ਪੂਰੇ ਗੁਰ ਤੇ ਵਡਿਆਈ ਪਾਈ, ਅਚਿੰਤ ਨਾਮ ਵਸਿਆ ਮਨ ਆਈ। ਹੁਣ ਸਤਿਗੁਰੂ ਮਹਾਰਾਜ ਪਾਵਨ ਉਪਦੇਸ਼ ਕਰਦੇ ਹਨ, ਦੇਖੋ ਕਿਤਨਾ ਸੁੰਦਰ, ਕਿ ਜਿਨ੍ਹਾਂ ਨੇ ਪੂਰਿਆਂ ਗੁਰਾਂ ਤੋਂ ਵਡਿਆਈ ਪਾਈ ਆ, ਉਹਨਾਂ ਦੇ ਮਨ ਵਿੱਚ ਅਚਿੰਤ ਹੀ ਅਚਾਨਕ ਹੀ ਵਾਹਿਗੁਰੂ ਦਾ ਨਾਮ ਆ ਕੇ ਵਸਿਆ। ਓ ਮੈਂ ਮਾਇਆ ਸ਼ਬਦ ਜਲਾਈ, ਦਰ ਸਾਚਾ ਗੁਰ ਤੇ ਸੋਭਾ ਪਾਈ। ਗੁਰੂ ਉਪਦੇਸ਼ ਨੇ ਮਾਇਆ ਦੀ ਹੰਗਤਾ ਮਮਤਾ ਸਾਲ ਦਿੱਤੀ, ਜਿਨ੍ਹਾਂ ਨੇ ਉਪਦੇਸ਼ ਨੂੰ ਸੁਣਿਆ ਬੈਠ ਕੇ ਧਿਆਨ ਨਾਲ, ਗੁਰਮੁਖਾਂ ਨੇ ਸੱਚੇ ਦਰਬਾਰ ਦੀ ਸ਼ੋਭਾ ਗੁਰਾਂ ਤੋਂ ਪ੍ਰਾਪਤ ਕੀਤੀ ਹੈ। ਸੱਚਖੰਡ ਦੀ ਸ਼ੋਭਾ ਜਗਦੀਸ਼ ਸੇਵੋਂ ਮੈਂ ਅਵਰ ਨਾ ਕਾਜਾ, ਇਹ ਜਗ ਦੇ ਈਸ਼ਵਰ ਮੈਂ ਆਪ ਜੀ ਨੂੰ ਸੇਵੋ ਸਿਮਰਦਾ, ਮੈਨੂੰ ਹੋਰ ਕੋਈ ਕੰਮ ਨਹੀਂ। ਕਹਿੰਦੇ ਤੈਨੂੰ ਹੋਰ ਕੋਈ ਕੰਮ ਨਹੀਂ ਆਉਂਦਾ? ਕਹਿੰਦੇ ਨਾ ਜੀ। ਜੇ ਆਪਾਂ ਆਮ ਬੰਦੇ ਨੂੰ ਕਹੀਏ ਤੈਨੂੰ ਹੋਰ ਨਹੀਂ ਕੋਈ ਕੰਮ ਆਉਂਦਾ, ਸਾਨੂੰ ਤਾਂ ਜੀ ਵਾਹਿਗੁਰੂ ਵਾਹਿਗੁਰੂ ਕਰਨਾ ਆਉਂਦਾ ਬਸ। ਆਨੰਦਿਨ ਆਨੰਦ ਹੋਵੇ ਮਨ ਮੇਰਾ, ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ ਰਹਾਓ। ਮੇਰੇ ਮਨ ਵਿੱਚ ਤਾਂ ਜਿਹੜਾ ਹੈ ਨਾ, ਤਾਂ ਹੀ ਰਾਤ ਦਿਨ ਆਨੰਦ ਹੋ ਰਿਹਾ, ਜਾਂ ਮੁਖੀ ਗੁਰਾਂ ਕੋਲੋਂ ਨਿਵਾਜਾ, ਵਡਿਆਈ ਦੇਣ ਵਾਲਾ ਤੇਰਾ ਨਾਮ ਹੀ ਮੰਗਦਾ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਮਨ ਕੀ ਪ੍ਰਤੀਤ ਮਨ ਤੇ ਪਾਈ, ਪੂਰੇ ਗੁਰ ਤੇ ਸ਼ਬਦ ਬੁਝਾਈ। ਮਨ ਦੀ ਪ੍ਰਤੀਤ ਜਿਹੜੀ ਹੈ ਨਾ ਸ਼ਰਧਾ, ਉਹ ਗੁਰਾਂ ਦੇ ਮੰਤਰ ਤੋਂ ਪਾਈ ਹੈ, ਪੂਰਿਆਂ ਗੁਰਾਂ ਦੇ ਉਪਦੇਸ਼ ਕਰਕੇ ਸਾਰੀ ਸਮਝ ਆਈ ਹੈ। ਮਨ ਦੀ ਪ੍ਰਤੀਤੀ ਮਨ ਤੋਂ ਪਾਈ ਹੈ, ਕਿਉਂਕਿ ਸ਼ੁੱਧ ਮਨ ਹੀ ਸਮਝਾਵੇ ਤਾਂ ਮਨ ਸਮਝਦਾ। ਮਨ ਹੀ ਮਨ ਸਿਓ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਜੀਵਨ ਮਰਨ ਕੋ ਸੰਸਰ ਵੇਖੈ, ਬਹੁੜ ਨਾ ਮਰੈ ਨਾ ਜਮ ਪੇਖੈ। ਇਸ ਪ੍ਰਕਾਰ ਬਚਨ ਫਰਮਾਉਂਦੇ ਹਨ, ਜਿਉਣ ਮਰਨ ਨੂੰ ਜਿਹੜਾ ਕੋਈ ਇੱਕ ਸਮਾਨ ਕਰਕੇ ਵੇਖਦਾ, ਜੀਵਨ ਮਰਨ ਕੋ ਸੰਸਰ ਵੇਖੈ, ਉਹ ਮੁੜ ਕੇ ਮਰਦਾ ਨਹੀਂ, ਅਤੇ ਨਾ ਹੀ ਉਸ ਉਹਨੂੰ ਜਮਦੂਤ ਵੇਖਦਾ। ਬਹੁੜ ਨਾ ਮਰੈ ਨਾ ਜਮ ਪੇਖੈ, ਨਾ ਹੀ ਜਮ ਦੇ ਦੁੱਖ ਨੂੰ ਦੇਖਦਾ। ਘਰ ਹੀ ਮਹਿ ਸਭ ਕੋਟ ਨਿਧਾਨ, ਸਤਿਗੁਰ ਦਿਖਾਏ ਗਿਆ ਅਭਿਮਾਨ। ਜੋ ਕਰੋੜਾਂ ਖਜ਼ਾਨੇ ਨੇ ਉਹ ਸਾਰੇ ਸਰੀਰ ਘਰ ਦੇ ਅੰਦਰ ਹੀ ਨੇ, ਜਾਂ ਸਤਿਗੁਰਾਂ ਨੇ ਵਿਖਾਏ ਤਾਂ ਹੰਕਾਰ ਨਿਵਿਰਤ ਹੋ ਗਿਆ। ਸਾਰਿਆਂ ਕਰੋੜਾਂ ਨਿਧੀਆਂ ਦਾ ਖਜ਼ਾਨਾ ਪਰਮੇਸ਼ਰ ਅੰਤਕਰਨ ਰੂਪੀ ਘਰ ਦੇ ਵਿੱਚ ਹੀ ਹੈ। ਇਸ ਵੇਲੇ ਹੰਕਾਰ ਗਿਆ ਤਾਂ ਸਤਿਗੁਰਾਂ ਨੇ ਉਹ ਪਰਮੇਸ਼ਰ ਵਿਖਾ ਦਿੱਤਾ ਇਹਨੂੰ। ਸਦ ਹੀ ਲਾਗਾ ਸਹਿਜ ਧਿਆਨ, ਆਨਦਿਨ ਗਾਵੈ ਏਕੋ ਨਾਮ। ਸਹਿਜ ਪਦ ਵਿੱਚ ਸਦਾ ਹੀ ਧਿਆਨ ਲੱਗਿਆ ਰਹਿੰਦਾ, ਅਤੇ ਮੇਰਾ ਮਨ ਰਾਤ ਦਿਨ ਇੱਕ ਨਾਮ ਨੂੰ ਹੀ ਗਾਉਂਦਾ ਰਹਿੰਦਾ। ਇਸ ਯੁਗ ਮੈਂ ਵਡਿਆਈ ਪਾਈ, ਪੂਰੇ ਗੁਰ ਤੇ ਨਾਮ ਤੇ ਆਈ। ਇਹ ਕਲਯੁਗ ਵਿੱਚ ਅਸੀਂ ਜਿਹੜੀ ਵਡਿਆਈ ਪਾਈ ਹੈ ਨਾ, ਅਤੇ ਪੂਰਿਆਂ ਗੁਰਾਂ ਤੋਂ ਸ਼ਬਦ ਲੈ ਕੇ ਨਾਮ ਤੇ ਆਉਂਦਾ ਹਾਂ, ਇਹ ਗੁਰਾਂ ਤੋਂ ਹੀ ਵਡਿਆਈ ਪਾਈ ਹੈ। ਆਪਾਂ ਨੂੰ ਵੀ ਵਡਿਆਈ ਕਲਯੁਗ ਦਿੱਤੀ ਨਾਮ ਦੀ, ਵੱਡੀ ਵਡਿਆਈ। ਜੈ ਦੇਖਾ ਤੈ ਰਹਿਆ ਸਮਾਈ, ਸਦਾ ਸੁਖਦਾਤਾ ਕੀਮਤ ਨਹੀਂ ਪਾਈ। ਜਿੱਥੇ ਦੇਖਦਾ ਉੱਥੇ ਹੀ ਸਮਾਈ ਕਰ ਰਿਹਾ, ਉਹ ਸਦੀਵ ਕਾਲ ਸੁੱਖਾਂ ਦਾ ਦਾਤਾ, ਉਹਦੀ ਕੀਮਤ ਨਹੀਂ ਪਾਈ ਜਾਂਦੀ। ਪੂਰੇ ਭਾਗ ਗੁਰ ਪੂਰਾ ਪਾਇਆ, ਅੰਤਰ ਨਾਮ ਨਿਧਾਨ ਦਿਖਾਇਆ। ਪੂਰਿਆਂ ਭਾਗਾਂ ਕਰਕੇ ਪੂਰਾ ਗੁਰੂ ਪਾਇਆ, ਜਿਸ ਪੂਰੇ ਗੁਰੂ ਨੇ ਅੰਦਰੋਂ ਹੀ ਨਾਮ ਰੂਪ ਨਿਧਾਨ ਖਜ਼ਾਨਾ ਵਿਖਾਇਆ। ਗੁਰ ਕਾ ਸ਼ਬਦ ਅਤਿ ਮਿੱਠਾ ਲਾਇਆ, ਨਾਨਕ ਤ੍ਰਿਸ਼ਨ ਬੁਝੀ ਮਨ ਤਨ ਸੁਖ ਪਾਇਆ। ਗੁਰਾਂ ਦਾ ਉਪਦੇਸ਼ ਜਿਹੜਾ ਨਾ ਅਤ ਹੁੰਦਾ ਵੱਡਾ, ਬਹੁਤਾ ਮਿੱਠਾ ਲੱਗਿਆ। ਸਤਿਗੁਰੂ ਕਥਨ ਕਰਦੇ ਇਸ ਲਈ ਤ੍ਰਿਸ਼ਨਾ ਰੂਪ ਅੱਗ ਬੁਝ ਗਈ ਹੈ ਅਤੇ ਮਨ ਤਨ ਵਿੱਚ ਸੁਖ ਪਾਇਆ।